ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਨੈ ਕੋਏ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਨੈ ਕੋਏ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝ ਹੈ ਧਿਆਵ ਹੈ ਦਿਨ ਰਾਤ ਸਭ ਤੁਝ ਹੀ ਥਾਵ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰਹੇ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵ ਹੈ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵ ਹੈ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰੰਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀਆਂ ਨੇ ਤਰਸ ਕਰਦਿਆਂ ਨਜ਼ਰੇ ਇਨਾਇਤ ਕਰਦਿਆਂ ਇਸ ਬ੍ਰਹਿਮੰਡ ਦੇ ਸਭ ਤੋਂ ਪਾਵਨ ਅਸਥਾਨ ਰੂਹਾਨੀਅਤ ਦੇ ਮਰਕਜ਼ ਜਿਸ ਵਰਗਾ ਅਸਥਾਨ ਅਨੰਤ ਬ੍ਰਹਿਮੰਡਾਂ 'ਚ ਹੋਰ ਕੋਈ ਵੀ ਨਹੀਂ ਹੈਗਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਾਹਿਬ ਜੀ ਦੀ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਗਾਇਨ ਬੜੇ ਪ੍ਰੇਮ ਰਸ ਵਿੱਚ ਸਤਿਗੁਰੂ ਜੀ ਦੇ ਦਰੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਆਪ ਨੇ ਸਰਵਣ ਕੀਤੇ ਨੇ ਅਤੇ ਫਿਰ ਬਹੁਤ ਹੀ ਸੁਰੀਲੇ ਕੰਠ ਤੋਂ ਸਦਾਏ ਬਾਰਗਾਹ ਮਹਾਰਾਜ ਜੀ ਦੇ ਹੁਕਮਨਾਮੇ ਸਰਵਣ ਕੀਤੇ ਹਨ। ਕੁਝ ਸਮਾਂ ਹੋਰ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ ਸ਼ਬਦ ਰੂਪੀ ਕਦਮਾਂ ਨੂੰ ਗਲ ਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਇੱਕ ਦਫ਼ਾ ਫਿਰ ਤੋਂ ਗੁਰੂ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਅੰਮ੍ਰਿਤ ਰਸਨਾ ਤੋਂ ਤਨਾਸਰੀ ਰਾਗ ਵਿੱਚ ਪ੍ਰਾਪਤ ਹੋਏ ਨੇ। ਤਨਾਸਰੀ ਰਾਗ ਕਾਫੀ ਥਾਟ ਦਾ ਰਾਗ ਹੈ। ਇਸ ਦੇ ਗਾਉਣ ਦਾ ਵੇਲਾ ਦਿਨ ਦਾ ਤੀਸਰਾ ਪਹਿਰ। ਇਸ ਦੀ ਆਰੋਹ ਵਿੱਚ ਮੁਲਤਾਨੀ ਦੀ ਰੰਗਤ ਹੈ ਅਤੇ ਸੰਗੀਤਕਾਰ ਸੱਜਣ ਜਾਣਦੇ ਨੇ ਆਰੋਹ ਵਿੱਚ ਪੂਰਬੀ ਅਤੇ ਮੁਲਤਾਨੀ ਦੀ ਰੰਗਤ ਹੈ, ਆਰੋਹ ਵਿੱਚ ਭੀਮ ਪਲਾਸੀ ਦੀ ਰੰਗਤ ਹੈ। ਸੰਗੀਤ ਨੂੰ ਸਮਝਣ ਵਾਲਿਆਂ ਨੂੰ ਪਤਾ ਹੈ ਕਿ 10 ਵੱਖਰੇ ਵੱਖਰੇ ਥਾਟ ਹਨ ਜਿਨ੍ਹਾਂ ਵਿੱਚ ਕਮਾਜ ਥਾਟ ਹੈ, ਕਲਿਆਣ ਥਾਟ ਹੈ ਔਰ ਇਸੇ ਤਰ੍ਹਾਂ ਮਾਰਵਾ, ਮਾਰੂ ਥਾਟ, ਬਿਲਾਵਲ ਥਾਟ ਇਤਿਆਦਕ। ਇਹ ਪਾਵਨ ਰਾਗ ਜੋ ਸਤਿਗੁਰੂ ਜੀ ਨੇ ਕੀਤਾ ਹੈ ਇਸ ਨੂੰ ਕਾਫੀ ਥਾਟ ਦਾ ਰਾਗ ਆਖਦੇ ਨੇ ਅਤੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਇਸ ਪਾਵਨ ਰਾਗ ਵਿੱਚ ਇਹ ਮਹਾਨ ਬੋਲ ਜਗਤ ਦੀ ਝੋਲੀ 'ਚ ਪਾਏ ਨੇ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਏ। ਇਸ ਪਾਵਨ ਸ਼ਬਦ ਦੀਆਂ ਪ੍ਰਥਮ ਪੰਗਤੀਆਂ ਵੀ ਨੇ ਔਰ ਨਾਲ ਇਸ ਸ਼ਬਦ ਦੀਆਂ ਮਰਕਜ਼ੀ ਪੰਗਤੀਆਂ ਵੀ ਨੇ, ਰਹਾਉ ਵਾਲੀਆਂ ਪੰਗਤੀਆਂ ਵੀ ਹਨ। ਇਹਨਾਂ ਰਹਾਉ ਵਾਲੀਆਂ ਪੰਗਤੀਆਂ ਸਾਹਿਬ ਜੀ ਨੇ ਮੂਲ ਰੂਪ ਵਿੱਚ ਦੋ ਵਿਚਾਰ ਹੀ ਆਖੇ ਨੇ। ਪਹਿਲਾ ਵਿਚਾਰ ਹੈ ਹੇ ਨਿਰੰਕਾਰ, ਹੇ ਮੇਰੇ ਸਹਿਨ ਸਾਹ, ਮੇਰੇ 'ਤੇ ਐਸੀ ਮਰੰਮਤ ਕਰ ਕਿ ਮੈਨੂੰ ਤੇਰੇ ਦੀਦਾਰ ਦਾ ਆਨੰਦ ਪ੍ਰਾਪਤ ਹੋਵੇ। ਮੇਰਾ ਹਿਰਦਾ ਤੇਰੇ ਦੀਦਾਰ ਦੀ ਮੰਗ ਕਰਦਾ ਹੈ। ਅਤੇ ਦੂਸਰਾ ਮੂਲਭੂਤ ਵਿਚਾਰ ਹੈ ਹੇ ਪ੍ਰਭੂ, ਜੇ ਦੀਦਾਰ ਨਾ ਪ੍ਰਾਪਤ ਹੋਵੇ ਅਤੇ ਮੇਰੇ ਹਿਰਦੇ ਵਿੱਚ ਜੋ ਵੇਦਨਾ ਪੈਦਾ ਹੁੰਦੀ ਹੈ, ਜੋ ਪੀੜਾ ਦਾ ਜਨਮ ਹੁੰਦਾ ਹੈ, ਹੇ ਨਿਰੰਕਾਰ, ਤੇਰੇ ਬਿਨਾਂ ਉਸ ਪੀੜਾ ਤੋਂ ਹੋਰ ਕੋਈ ਜਾਣ ਨਹੀਂ ਸਕਦਾ। ਦੀਦਾਰ ਤੋਂ ਬਿਨਾਂ ਵੇਦਨਾ ਹੈ ਅਤੇ ਦੀਦਾਰ ਵਿੱਚ ਆਨੰਦ ਹੈਗਾ। ਇਸ ਮਹਾਨ ਵਿਚਾਰ ਨੂੰ ਚੰਗੀ ਤਰ੍ਹਾਂ ਸਮਝਣ ਦਾ ਯਤਨ ਕਰਨਾ। ਅਗਰ ਕੋਈ ਮਨੁੱਖ ਆਪਣੇ ਜੀਵਨ ਵਿੱਚ ਸੁੱਖ ਚਾਹੁੰਦਾ ਹੈ, ਆਨੰਦ ਚਾਹੁੰਦਾ ਹੈ, ਅਤੇ ਆਨੰਦ ਉਸਦੇ ਦੀਦਾਰ ਵਿੱਚ ਹੈਗਾ। ਦੀਦਾਰ ਮਿਲ ਜਾਏ ਤਾਂ ਆਨੰਦ ਮਿਲ ਜਾਏਗਾ। ਜੇ ਦੀਦਾਰ ਨਾ ਪ੍ਰਾਪਤ ਹੋ ਸਕੇ, ਦਰਸ਼ਨ ਨਾ ਮਿਲੇ, ਤਾਂ ਫਿਰ ਭਾਵੇਂ ਕਿਤਨੇ ਸੁੱਖ ਸੰਸਾਰ ਦੇ ਕੋਲ ਹੋਵਣ, ਕਿਤਨੀਆਂ ਵਡਿਆਈਆਂ ਹੋਵਣ, ਗਿਆਨ ਵਿਗਿਆਨ ਦੀ ਗਹਿਰੀ ਸਮਝ ਹੋਵੇ, ਕਾਵਿ ਕਲਾ, ਸੰਗੀਤ ਕਲਾ, ਨ੍ਰਿਤ ਕਲਾ ਅਤੇ ਇਸ ਤਰ੍ਹਾਂ ਦੀਆਂ ਹੋਰ ਕਲਾ ਦਾ ਗਹਿਰਾ ਅਨੁਭਵ ਹੋਵੇ, ਪਰ ਜੀਵਨ ਦੁੱਖ ਨਾਲ ਭਰਿਆ ਰਹੇਗਾ, ਜੀਵਨ ਵਿੱਚ ਸੁੱਖ ਨਹੀਂ ਪ੍ਰਾਪਤ ਹੋ ਸਕੇਗਾ। ਜੈਸੇ ਮਹਾਰਾਜ ਦੇ ਬੋਲ ਨੇ, ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ। ਮੱਛਲੀ ਨੂੰ ਭਾਵੇਂ ਪਕੜ ਕੇ ਬੜੇ ਮਖਮਲੀ ਸਿੰਘਾਸਣਾਂ 'ਤੇ ਬਿਠਾ ਦੇਵੀਏ, ਸੋਨੇ ਚਾਂਦੀ ਹੀਰੇ ਜੜਤ ਸਿੰਘਾਸਣਾਂ 'ਤੇ ਬਿਠਾਈਏ, ਅਤੇ ਉਸਨੂੰ ਬੇਸਕੀਮਤੀ ਹੀਰੇ ਜੜਤ ਪੰਖਿਆਂ ਨਾਲ ਹਵਾ ਕਰੀਏ, ਪਰ ਉਸਦੀ ਪੀੜਾ ਨਹੀਂ ਮਿਟ ਸਕਦੀ, ਉਸਦਾ ਤੜਪਣਾ ਨਹੀਂ ਮਿਟ ਸਕਦਾ, ਉਹ ਪ੍ਰਾਣ ਤਿਆਗ ਦੇਵੇਗੀ ਜੇ ਉਸਨੂੰ ਪਾਣੀ ਪ੍ਰਾਪਤ ਨਾ ਹੋ। ਉਸਦੀ ਪੀੜਾ ਬਣੀ ਰਹੇਗੀ ਰਾਜ ਸਿੰਘਾਸਣ 'ਤੇ ਵੀ ਬੈਠ ਕੇ। ਇਹੀ ਕਾਰਨ ਹੈ ਸਾਧ ਸੰਗਤ ਭਾਵੇਂ ਨਮਰੂਦ ਜੈਸੇ, ਹਿਟਲਰ ਜੈਸੇ, ਮੌਸੇ ਤੁੰਗ ਜੈਸੇ ਲੋਕ ਰਾਜ ਸਿੰਘਾਸਣਾਂ 'ਤੇ ਵੀ ਬੈਠੇ ਨੇ, ਪਰ ਫਿਰ ਵੀ ਅੰਦਰ ਤੜਪਦਾ ਹੋਇਆ ਦਿਖਾਈ ਪੈਂਦਾ ਹੈ, ਅੰਦਰ ਪੀੜਾ ਨਾਲ ਭਰਿਆ ਹੋਇਆ ਦਿਖਾਈ ਪੈਂਦਾ। ਔਰੰਗਜ਼ੇਬ ਦੇ ਕੋਲ ਭਾਰਤ ਦਾ, ਅਵਿਭਾਜਿਤ ਭਾਰਤ ਦਾ, ਜਿਸ ਵਿੱਚ ਸਾਰਾ ਬੰਗਲਾਦੇਸ਼ ਵੀ ਹੈ, ਸਾਰਾ ਪਾਕਿਸਤਾਨ ਵੀ ਹੈ, ਔਰ ਵੱਡਾ ਇਹ ਮਹਾਂਦੀਪ ਜਿਸ ਦੇ ਰਾਜ ਸਿੰਘਾਸਣ ਦਾ ਮਾਲਕ ਹੈ ਔਰੰਗਜ਼ੇਬ, ਪਰ ਹਿਰਦਾ ਤੜਪਦਾ ਹੋਇਆ ਦੇਖਿਆ ਜਾ ਸਕਦਾ, ਬਲਦਾ ਸੜਦਾ ਹੋਇਆ ਦੇਖਿਆ ਜਾ ਸਕਦਾ। ਆਪ ਆਖੋਗੇ ਕੀ ਪਛਾਣ ਹੈ, ਤਾਂ ਪਛਾਣ ਇਹ ਹੋਵੇਗੀ ਉਹੀ ਬੰਦਾ ਦੂਜਿਆਂ ਨੂੰ ਦੁੱਖ ਦੇ ਸਕਦਾ ਜਿਸ ਦੇ ਕੋਲ ਦੁੱਖ ਹੈਗਾ ਹੈ। ਜੇ ਦੁੱਖ ਨਾ ਹੋਵੇ ਤਾਂ ਦਿੱਤਾ ਨਹੀਂ ਜਾ ਸਕਦਾ। ਜੇ ਤੁਸੀਂ ਕਿਸੇ ਨੂੰ ਆਰਾਮ ਦੇਣਾ ਚਾਹੋ ਤਾਂ ਹੀ ਆਰਾਮ ਦੇ ਸਕਦੇ ਹੋ ਨਾ, ਜੇ ਤੁਹਾਡੇ ਕੋਲ ਆਰਾਮ ਹੋਵੇ। ਅਤੇ ਜੇ ਆਪ ਹੀ ਤੁਸੀਂ ਬੇਆਰਾਮੀ ਵਿੱਚ ਹੋਵੋ, ਬੇਚੈਨੀ 'ਚ ਹੋਵੋ, ਅਤੇ ਤੁਹਾਡੇ ਕੋਲ ਕੋਈ ਬੇਚੈਨ ਮਨੁੱਖ ਆ ਜਾਏ, ਅਤੇ ਤੁਸੀਂ ਆਖੋਗੇ ਪਰੇ ਹੋ ਕੇ ਬੈਠ, ਮੈਂ ਤਾਂ ਆਪ ਦੁੱਖ ਨਾਲ ਭਰਿਆ ਹੋਇਆ, ਮੈਂ ਤਾਂ ਆਪ ਬੇਚੈਨੀ ਨਾਲ ਭਰਿਆ ਹੋਇਆ ਹਾਂ, ਇਸ ਲਈ ਜ਼ਰੂਰੀ ਹੈ ਕੋਲ ਚੈਨ ਹੋਵੇ, ਸੁੱਖ ਹੋਵੇ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਹਿਰਦਾ ਹੈ, ਜਹਾਂਗੀਰ ਦਾ ਹਿਰਦਾ, ਦੀਵਾਨ ਚੰਦੂ ਦਾ ਹਿਰਦਾ ਬੇਚੈਨੀਆਂ ਨਾਲ ਭਰਿਆ ਹੋਇਆ ਹੈ, ਅਤੇ ਸਾਹਮਣੇ ਸ਼ਾਂਤੀ ਦੀ ਮਹਾਨ ਮੂਰਤ, ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਸਾਹਿਬ ਬਾਣੀ ਕੇ ਬੋਹਿਤ ਬਿਰਾਜਮਾਨ ਨੇ, ਪਰ ਉਹਨਾਂ ਦਾ ਹਿਰਦਾ ਤੜਪਦਾ ਪਿਆ, ਉਹਨਾਂ ਦਾ ਹਿਰਦਾ ਸਕੂਨ ਰਹਿਤ ਹੈ, ਬੇਚੈਨੀਆਂ ਨਾਲ ਭਰਿਆ ਹੋਇਆ ਹੈ। ਪਰ ਕਮਾਲ ਦੀ ਘਟਨਾ ਹੈ ਸੰਸਾਰ ਦੇ ਤਖਤੇ 'ਤੇ, ਮੈਂ ਬੜੀ ਦਫ਼ਾ ਇਸ ਨੂੰ ਸੰਗਤ ਨਾਲ ਸਾਂਝਾ ਕਰਦਾ, ਇਹ ਵਾਰ ਵਾਰ ਮਨ ਵਿੱਚ ਵਿਚਾਰ ਆਉਂਦਾ ਹੈ ਕਿ ਹੇ ਗੁਰੂ ਅਰਜਨ ਦੇਵ ਮਹਾਰਾਜ, ਤੁਹਾਡੇ ਵਰਗਾ ਹਿਰਦਾ ਹੋਰ ਸੰਸਾਰ 'ਤੇ ਨਾ ਕੋਈ ਹੋਇਆ ਅਤੇ ਨਾ ਹੋ ਹੀ ਸਕਦਾ। ਇਸ ਲਈ ਭੱਟ ਜਨਾਂ ਨੇ ਬੋਲ ਆਖੇ ਨੇ, ਤਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹੇ ਪਰ ਪਣ ਮਥੁਰਾ ਕਸ ਭੇਦ ਨਹੀਂ ਗੁਰ ਅਰਜੁਨ, ਪਰਤਖਿਆ, ਹਰ ਹਿਰਦਾ ਆਨੰਦ ਨਾਲ ਭਰਿਆ ਹੋਇਆ ਅਤੇ ਸੜਦੀ ਹੋਈ ਲੋਹ 'ਤੇ ਬੈਠ ਕੇ ਵੀ ਆਪ ਦੀ ਮੁਬਾਰਕ ਰਸਨਾ ਤੋਂ ਸੜਦਾ ਹੋਇਆ ਕੋਈ ਬੋਲ ਸੁਣਾਈ ਨਹੀਂ ਪਿਆ, ਬਲਕਿ ਧੁਨੀ ਉਹਨਾਂ ਦੇ ਕੰਠ ਤੋਂ ਸੰਸਾਰ ਭਰ ਨੂੰ ਸੁਣਾਈ ਪਈ। ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗ, ਅਤੇ ਕਾਰਨ ਕੀ ਹੈ? ਅੰਦਰ ਪ੍ਰਭੂ ਦੇ ਦੀਦਾਰ ਨਾਲ ਜੁੜਿਆ ਹੋਇਆ ਹੈ, ਇਸ ਲਈ ਦੀਦਾਰ ਵਿੱਚ ਜੀਵਦੇ ਨੇ ਅਤੇ ਹਿਰਦਾ ਆਨੰਦ ਨਾਲ ਭਰਿਆ ਹੋਇਆ ਹੈ। ਭਾਈ ਮਨੀ ਸਿੰਘ ਜੀ ਦਾ ਬੰਧ ਬੰਧ ਕੱਟਿਆ ਜਾ ਰਿਹਾ, ਬਾਵਜੂਦ ਇਸ ਦੇ ਆਨੰਦ ਨਾਲ ਭਰੇ ਹੋਏ ਨੇ। ਭਾਈ ਤਾਰੂ ਸਿੰਘ ਜੀਆਂ ਦਾ ਖੋਪਰ ਉਤਰ ਰਿਹਾ ਹੈ, ਪਰ ਉਹਨਾਂ ਦੇ ਚਿਹਰੇ 'ਤੇ ਵੱਡੀ ਮੁਸਕਰਾਹਟ ਹੈ, ਪ੍ਰਸੰਨ ਹੁੰਦੇ ਪਏ। ਭਾਈ ਸੁਵੇਗ ਸਿੰਘ ਸ਼ਾਹਬਾਜ਼ ਸਿੰਘ ਜੀ ਦਾ ਤੁਸੀਂ ਜੀਵਨ ਕਈ ਵਾਰ ਪੜ੍ਹਿਆ ਹੋਵੇਗਾ, ਕਈ ਵਾਰ ਸੁਣਿਆ ਵੀ ਜਾ ਰਿਹਾ ਹੋਵੇਗਾ। ਉਹਨਾਂ ਨੂੰ ਕਾਜ਼ੀ ਪਿਆ ਕਹਿੰਦਾ, ਬਈ ਤੁਹਾਨੂੰ ਕੀ ਮਿਲਿਆ ਹੈ ਸਿੱਖੀ ਵਿੱਚੋਂ? ਉਹ ਕਹਿੰਦੇ ਨੇ, ਸਾਨੂੰ ਗੁਰੂ ਦਾ ਦੀਦਾਰ ਪ੍ਰਾਪਤ ਹੋਇਆ, ਆਨੰਦ ਪ੍ਰਾਪਤ ਹੋਇਆ ਹੈ। ਆਖਣ ਲੱਗਣ ਨੀ, ਮੇਰੇ ਹਿਸਾਬ ਨਾਲ ਅਤੇ ਸਾਰੇ ਜਗਤ ਦੇ ਹਿਸਾਬ ਨਾਲ ਇਹ ਚਰਖੜੀ ਦੇ ਭਿਆਨਕ ਦੰਦੇ ਹਨ ਜਿਨ੍ਹਾਂ ਨੇ ਤੁਹਾਡੇ ਸਰੀਰ ਵਿੱਚ ਵੱਡੇ ਵੱਡੇ ਜ਼ਖਮ ਕਰ ਦੇਣੇ, ਤੁਹਾਡੇ ਸਰੀਰ ਦੇ ਤੂੰਬੇ ਉੱਡ ਜਾਣੇ ਨੇ। ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਕਿਸ ਗੱਲ ਦੀ ਹੈ, ਮਸਤਕ 'ਤੇ ਖੇੜਾ ਕਿਸ ਗੱਲ ਦਾ? ਸਾਡੇ ਇਤਿਹਾਸ ਵਿੱਚ ਇਹ ਬੋਲ ਆਏ ਹਨ, ਉਹਨਾਂ ਦੋਹਾਂ ਪਿਓ ਪੁੱਤਰਾਂ ਨੇ ਹੱਥ ਜੋੜੇ ਅਤੇ ਆਖਿਆ, ਧਨ ਘੜੀ ਧਨ ਚਰਖੜੀ, ਧਨ ਨਿਆਉ ਤੁਮਾਰਾ, ਧਰਮ ਹੇਤ ਹਮ ਚੜ੍ਹੇ ਚਰਖੜੀ, ਧਨ ਵਜੂਦ ਹਮਾਰਾ। ਇਹ ਸਾਡਾ ਜੀਵਨ ਸਰੀਰ ਧਨਤਾ ਯੋਗ ਹੈ, ਜਿਹੜਾ ਧਰਮ ਨੂੰ ਰਾਖੀ ਕਰਦਿਆਂ ਹੋਇਆਂ, ਧਰਮ ਨੂੰ ਬਚਾਉਂਦਿਆਂ ਹੋਇਆਂ ਆਪਣੀ ਕੁਰਬਾਨੀ ਦਿੰਦਾ ਪਿਆ ਹੈ। ਹੇ ਪ੍ਰਭੂ, ਤੇਰਾ ਨਿਆਂ ਧਨ ਹੈ, ਤੂੰ ਸਾਨੂੰ ਕਨਸੈਸ਼ਨ ਨੰਬਰਾਂ ਵਿੱਚ ਪਾਸ ਹੋਣ ਦਾ ਸਮਾਂ ਪ੍ਰਦਾਨ ਕਰ ਦਿੱਤਾ ਹੈ। ਇਹ ਤਾਂ ਹੀ ਆਖਿਆ ਜਾ ਸਕਦਾ ਹੈ, ਭਾਈ ਮਨੀ ਸਿੰਘ ਜੀ ਦੇ ਵੀ ਬੋਲ ਨੇ, ਲੋਕਾਂ ਲਈ ਚਾਹੇ ਜਲਾਦ ਹੈ ਤੂੰ, ਮੇਰੇ ਲਈ ਰੱਬ ਦੀ ਯਾਦ ਹੈ ਤੂੰ। ਤੈਨੂੰ ਦੇਖ ਕੇ ਵੀ ਮੈਨੂੰ ਹੋਰ ਕੋਈ ਦਿਖਾਈ ਨਹੀਂ ਪੈਂਦਾ, ਮੈਨੂੰ ਕਰਤਾ ਪੁਰਖ ਹੀ ਦਿਖਾਈ ਪੈਂਦਾ ਹੈ। ਸਾਹਿਬ ਜੀਆਂ ਦੇ ਬੋਲ ਆਪ ਰੋਜ਼ ਪੜ੍ਹਦੇ ਹੋਵੋਗੇ, ਵਿਚਾਰਦੇ ਹੋਵੋਗੇ, ਜੋ ਦਿਸੈ ਸੋ ਤੇਰਾ ਰੂਪ। ਹੇ ਪ੍ਰਭੂ, ਤੇਰੇ ਦੀਦਾਰ ਦੀ ਐਸੀ ਬਰਕਤ ਬਣੀ ਹੈ ਕਿ ਮੈਨੂੰ ਹੁਣ ਤੇਰੇ ਬਿਨਾਂ ਕੋਈ ਦਿਖਾਈ ਨਹੀਂ ਪੈਂਦਾ। ਐਸੀ ਮਹਾਨ ਆਤਮਕ ਬੁਲੰਦ ਅਵਸਥਾ ਹੋਰ ਕਿਸੇ ਗਿਆਨ ਵਿਗਿਆਨ ਨਾਲ ਪ੍ਰਾਪਤ ਨਹੀਂ ਹੋ ਸਕਦੀ। ਬੜੇ ਬੜੇ ਗਿਆਨੀਆਂ ਅਤੇ ਵਿਗਿਆਨੀਆਂ ਨੂੰ ਰੋਂਦੇ ਅਤੇ ਤੜਪਦੇ ਹੋਏ ਦੇਖਿਆ ਜਾ ਸਕਦਾ ਹੈ। ਬੜੇ ਬੜੇ ਸੰਗੀਤਕਾਰ, ਨ੍ਰਿਤਕਾਰ, ਜਿਹੜੇ ਆਪਣੇ ਇੱਕ ਇੱਕ ਬੋਲ ਨਾਲ ਲੱਖਾਂ ਲੋਕਾਂ ਨੂੰ ਹਸਾਉਣ ਦੀ ਸਮਰੱਥਾ ਰੱਖਦੇ, ਲੱਖਾਂ ਲੋਕਾਂ ਨੂੰ ਮੁਸਕਰਾ ਦੇਣ, ਐਸੇ ਉਹਨਾਂ ਕੋਲ ਜੁਗਤੀਆਂ ਮੌਜੂਦ ਨੇ, ਪਰ ਬਾਵਜੂਦ ਇਸ ਦੇ ਰੋਂਦੇ ਹੋਏ ਦੇਖਿਆ ਜਾ ਸਕਦਾ, ਕੁਰਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਔਰ ਬੜੇ ਬੜੇ ਲੋਕਾਂ ਨੂੰ ਜੋ ਹਾਸ ਰਸ ਦੇ ਬਾਦਸ਼ਾਹ ਮੰਨੇ ਜਾਂਦੇ ਹਨ, ਉਹਨਾਂ ਨੂੰ ਖੁਦਕੁਸ਼ੀਆਂ ਕਰਦੇ ਵੀ ਹੋਇਆ ਵੀ ਦੇਖਿਆ ਜਾ ਸਕਦਾ, ਬੜੇ ਬੜੇ ਸ਼ਾਇਰਾਂ ਨੂੰ ਖੁਦਕੁਸ਼ੀਆਂ ਕਰਦੇ ਹੋਏ ਦੇਖਿਆ ਹੈ। ਕਾਰਨ ਕੀ ਹੈ? ਸਾਧ ਸੰਗਤ ਕਰਤਾ ਪੁਰਖ ਦੇ ਦੀਦਾਰ ਦਾ ਸੁੱਖ ਪ੍ਰਾਪਤ ਨਹੀਂ ਹੋਇਆ, ਆਨੰਦ ਪ੍ਰਾਪਤ ਨਹੀਂ ਹੋਇਆ। ਮਹਾਰਾਜ ਨੇ ਕਿਤਨੇ ਸੋਹਣੇ ਬੋਲ ਆਪਣੀ ਬਾਣੀ 'ਚ ਆਖੇ, ਬਸਤਾ ਟੁੱਟੀ ਝੁੰਪੜੀ, ਚੀਰ ਸਭ ਸਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਣ ਪਰਮਿੰਨਾ, ਮਿੱਤਰ ਨਾਇਠ ਧਨ ਰੂਪ ਹੀਣ, ਕਿਸ ਸਾਕ ਨਸਨਾ। ਪਰ ਸਾਹਿਬ ਕੰਨੇ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ, ਪਰ ਜੇ ਨਾਮ ਨਾਲ ਨਾ ਜੁੜਿਆ ਹੋਵੇ, ਪ੍ਰਭੂ ਦੇ ਦੀਦਾਰ ਦੀ ਬਰਕਤ ਝੋਲੀ 'ਚ ਨਾ ਪਈ ਹੋਵੇ, ਤਾਂ ਫਿਰ ਭਾਵੇਂ ਰਾਜ ਸਿੰਘਾਸਣ 'ਤੇ ਬੈਠਾ ਹੈ, ਉਸ ਦਾ ਕੋਈ ਮਿੱਤਰ ਨਹੀਂ ਹੁੰਦਾ। ਦਿਖਾਵੇ ਦੇ ਹੁੰਦੇ ਨੇ, ਮਨ ਨਹੀਂ ਮੰਨਦਾ। ਕੋਈ ਸਾਕ ਰਿਸ਼ਤੇਦਾਰਾਂ ਨਾਲ ਉਸਦੀ ਸਾਂਝ ਨਹੀਂ ਬਣਦੀ। ਫਿਰ ਮੈਂ ਉਦਾਹਰਣ ਦੇਣੀ ਚਾਹੁੰਦਾ ਹਾਂ, ਔਰੰਗਜ਼ੇਬ ਨੂੰ ਦੇਖੋ, ਆਪਣੇ ਸਕੇ ਭਰਾਵਾਂ ਦਾ ਕਤਲ ਕਰਦਾ, ਪਤਾ ਨਹੀਂ ਕਿਤਨਾ ਬੇਚੈਨ ਹੋਵੇਗਾ। ਮੈਨੂੰ ਲੱਗਦਾ ਜੇ ਦੁਨੀਆ ਦਾ ਸਭ ਤੋਂ ਬੇਚੈਨ ਮਨੁੱਖ ਲੱਭਣਾ ਹੋਵੇ, ਉਹ ਔਰੰਗਜ਼ੇਬ ਸਰੀਖੇ ਲੋਕ ਹੋਵਣਗੇ। ਸਕੇ ਭਰਾਵਾਂ ਦਾ ਕਤਲ ਐਵੇਂ ਨਹੀਂ ਹੋ ਸਕਦਾ, ਪਤਾ ਨਹੀਂ ਕਿਤਨੀਆਂ ਬੇਜਾਨੀਆਂ ਅੰਦਰ ਬੇਦਾਰੀਆਂ ਭਰੀਆਂ ਹੋਣਗੇ। ਵੱਡੇ ਵੱਡੇ ਸੰਗੀਤਕਾਰਾਂ ਨੂੰ ਦੁਖੀ ਅਤੇ ਬੇਦਾਰ ਦੇਖਿਆ ਜਾ ਸਕਦਾ। ਉਰਦੂ ਸ਼ਾਇਰੀ ਦੀ ਰੂਹੇ ਰਵਾਂ, ਜਿਨ੍ਹਾਂ ਨੂੰ ਬਹੁਤ ਵੱਡੇ ਸ਼ਾਇਰ ਹੋਣ ਦਾ ਲਕਬ ਪ੍ਰਾਪਤ ਹੈ, ਔਰ ਉਹਨਾਂ ਦੀ ਸ਼ਾਇਰੀ ਨੂੰ ਬੜੇ ਪ੍ਰੇਮ ਨਾਲ ਲੋਕ ਪੜ੍ਹਦੇ ਹਨ। ਬੜਾ ਵੱਡਾ ਦਾਰਸ਼ਨਿਕਤਾ ਦਾ ਭੇਦ ਉਹਨਾਂ ਦੇ ਬੋਲਾਂ 'ਚ ਦਿਖਾਈ ਪੈਂਦਾ ਹੈ, ਪਰ ਸਾਰੀ ਜ਼ਿੰਦਗੀ ਸ਼ਰਾਬ ਦੇ ਪਿਆਲੇ ਵਿੱਚ ਡੁੱਬਿਆ ਰਿਹਾ ਜਨਾਬ ਮਿਰਜ਼ਾ ਗਾਲਬ। ਅਤੇ ਕਾਰਨ ਕੀ ਹੈਗਾ? ਬਸ ਅੰਦਰੋਂ ਬੇਚੈਨ ਹੈ, ਅਤੇ ਹੋਰ ਕੀ ਕਰੇ। ਉਹ ਆਪਣੇ ਹਿਰਦੇ ਦੀ ਹਾਲਤ ਨੂੰ ਇਹਨਾਂ ਬੋਲਾਂ ਰਾਹੀਂ ਵੀ ਬਿਆਨ ਕਰਦਾ ਹੈ। ਕਹਿੰਦੇ, ਪਰੇਸ਼ਾਨੀਆਂ ਸਾਰੇ ਜਹਾਂ ਕੀ ਸਮੇਟ ਕਰ, ਇਤਨਾ ਮੇਰਾ ਮਨ ਪਰੇਸ਼ਾਨ ਹੈ, ਲੱਗਦਾ ਸਾਰੀ ਦੁਨੀਆ ਦੀਆਂ ਪਰੇਸ਼ਾਨੀਆਂ ਮੇਰੇ ਅੰਦਰ ਹੀ ਆ ਵਸੀਆਂ ਨੇ। ਰੋਮ ਰੋਮ ਪਰੇਸ਼ਾਨੀ ਨਾਲ ਭਰਿਆ ਹੈ, ਰੋਮ ਰੋਮ ਬਲਦੇ ਹੋਏ ਭੱਠ ਵਰਗਾ ਹੈ। ਪਰੇਸ਼ਾਨੀਆਂ ਸਾਰੇ ਜਹਾਂ ਕੀ ਸਮੇਟ ਕਰ, ਜਬ ਕੁਛ ਨਾ ਬਣਾ ਤੋ ਮੇਰਾ ਦਿਲ ਬਣਾ ਦੇ। ਅਤੇ ਜੇ ਹਿਰਦਾ ਪਰਮਾਤਮਾ ਦੇ ਦੀਦਾਰ ਤੋਂ ਵਣ ਜਾ ਹੋਵੇ, ਤਾਂ ਇਸ ਤਰ੍ਹਾਂ ਹੀ ਹੋਵੇ, ਪਰੇਸ਼ਾਨ ਹੋਵੇਗਾ, ਚਿੰਤਾਤੁਰ ਹੋਵੇਗਾ। ਇਸ ਲਈ ਅੱਜ ਸੰਸਾਰ ਪਰੇਸ਼ਾਨੀਆਂ ਨਾਲ ਭਰਿਆ ਹੋਇਆ ਹੈ, ਕਿਉਂਕਿ ਐਸੇ ਸੁਭਾਗੇ ਵਡਭਾਗੇ ਮਨੁੱਖ ਜਿਨ੍ਹਾਂ ਨੂੰ ਜੋ ਦਿਸੈ ਸੋ ਤੇਰਾ ਰੂਪ ਕਿਧਰੇ ਟਾਵੇਂ ਟਾਵੇਂ ਹੀ ਨਸੀਬ ਹੁੰਦੇ ਨੇ, ਕਿਧਰੇ ਵਿਰਲੇ ਵਿਰਲੇ ਹੀ ਮਿਲਦੇ ਨੇ। ਇਸ ਲਈ ਜਿਤਨਾ ਚਾਹੋ ਆਪਣੇ ਜੀਵਨ ਨੂੰ ਭੱਠ ਵਾਂਗੂ ਤੁਸੀਂ ਬਾਲ ਸਕਦੇ ਹੋ, ਭੱਠ ਵਾਂਗੂ ਤਪਾ ਸਕਦੇ ਹੋ, ਅਤੇ ਤਪਾਉਣ ਦਾ ਇੱਕੋ ਹੀ ਕਾਰਨ ਹੈ, ਇੱਕੋ ਹੀ ਤਰੀਕਾ ਹੈ, ਨਾਮ ਨਾਲੋਂ ਟੁੱਟ ਜਾਈਏ, ਨਿਤਨੇਮ ਛੱਡ ਦੇਈਏ, ਆਪੇ ਜੀਵਨ ਭੱਠ ਬਣ ਜਾਏਗਾ, ਘਰ ਬਲਦਾ ਹੋਇਆ ਭੱਠ ਬਣ ਜਾਵੇਗਾ। ਬਲਕਿ ਕਬੀਰ ਸਾਹਿਬ ਤਾਂ ਕਹਿੰਦੇ ਨੇ ਸ਼ਮਸ਼ਾਨ ਘਾਟ ਬਣ ਜਾਏ, ਬਲਦੀਆਂ ਹੋਈਆਂ ਮੜੀਆਂ ਵਾਲਾ ਥਾਂ ਜਿਸ ਤਰ੍ਹਾਂ ਹੁੰਦਾ ਹੈ ਨਾ, ਇਸ ਤਰ੍ਹਾਂ ਤੇਰਾ ਹਿਰਦਾ ਬਣ ਜਾਏਗਾ। ਜੈ ਕਰ ਸਾਧਨਾ ਸੇਵੀ ਹੈ, ਕਿਤਨੇ ਮਹਾਂਬੋਲ ਨੇ, ਹਰ ਕੀ ਸੇਵਾ ਨਾ ਹੈ ਤੇ ਘਰ ਮਰ ਹਟ ਸਾਰ ਖੇ, ਭੂਤ ਵਸੈ ਤਿੰਨ ਮਾਹੇ। ਉਹ ਘਰ ਤਾਂ ਪੁਰਖਾਂ ਭੂਤਾਂ ਪ੍ਰੇਤਾਂ ਦੇ ਘਰ ਜੈਸਾ ਹੈ, ਬਿਲਕੁਲ ਨਾਮ ਨਾਲੋਂ ਟੁੱਟਿਆ ਹੋਇਆ ਮਨੁੱਖ ਚੁੜੇਲਾਂ ਦੀ ਤਰ੍ਹਾਂ ਭੂਤਾਂ ਦੀ ਤਰ੍ਹਾਂ ਆਪਣਾ ਜੀਵਨ ਦੁੱਖ ਨਾਲ ਗੁਜ਼ਾਰਦਾ ਹੈ, ਅਤੇ ਨਾਮ ਨਾਲ ਜੁੜਿਆ ਹੋਇਆ ਮਨੁੱਖ ਭਾਵੇਂ ਸ਼ਮਸ਼ਾਨ ਘਾਟ ਵਿੱਚ ਹੋਵੇ, ਬੈਕੁੰਠ ਹੁੰਦਾ ਹੈ। ਬੈਕੁੰਠ ਨਗਰ ਜਹਾਂ ਸੰਤ ਵਾਸਾ, ਨਾਮ ਜਪਣ ਵਾਲਾ ਪ੍ਰਭੂ ਦੇ ਦੀਦਾਰ ਨੂੰ ਪ੍ਰਾਪਤ ਕਰ ਲੈਣ ਵਾਲਾ ਜਿਧਰੇ ਵੀ ਬੈਠਾ ਹੋਵੇ ਆਨੰਦ ਵਿੱਚ ਬੈਠਾ ਹੁੰਦਾ, ਉਹ ਰਸ ਵਿੱਚ ਹੁੰਦਾ ਹੈ, ਉਸ ਦਾ ਰਸ ਦਾ ਸੋਮਾ ਜੀਵਨ ਬਣ ਜਾਂਦਾ, ਰੋਮ ਰੋਮ ਰਸ ਦਾ ਸਾਗਰ ਬਣ ਜਾਂਦਾ, ਬੇਚੈਨੀਆਂ ਸਮਾਪਤ ਹੋ ਜਾਂਦੀਆਂ ਨੇ। ਸਤਿਗੁਰੂ ਜੀ ਦੀ ਮਿਹਰ ਬਰਸ ਪੈਂਦੀ ਹੈ, ਪਰ ਸਾਹਿਬ ਕਹਿੰਦੇ ਨੇ ਹੇ ਨਿਰੰਕਾਰ, ਇਹ ਹੁੰਦਾ ਹੀ ਤਾਂ ਹੈ ਜੇ ਤੂੰ ਆਪ ਦੇ ਦੇ, ਜਿਸ ਨੂੰ ਦੇਵੈ ਦਇਆ ਕਰ, ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚੈ ਸਭ ਕੋਏ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਇਸ ਤਰ੍ਹਾਂ ਭਾਈ ਨੰਦ ਲਾਲ ਦੀਦਾਰ ਮੰਗਦੇ ਨੇ, ਕਹਿੰਦੇ ਨੇ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਯਾ ਇਲਾਹੀ ਚਸ਼ਮੇ ਬੀਨਾ ਇਹ ਵੀ ਦੇ, ਦਰ ਸ਼ਰਮ ਅਜ ਇਸ਼ਕੇ ਸੌਦਾ ਇਹ ਵੀ ਦੇ। ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਨੂੰ ਉਹ ਬਿਨਾਈ ਪ੍ਰਦਾਨ ਕਰ, ਉਹ ਦ੍ਰਿਸ਼ਟੀ ਪ੍ਰਦਾਨ ਕਰ ਕਿ ਮੈਨੂੰ ਹਰ ਜਗ੍ਹਾ ਤੇਰਾ ਰੂਪ ਦਿਖਾਈ ਪੈਣ ਲੱਗ। ਮਹਾਰਾਜ ਨੇ ਉਹਨਾਂ ਵਡਭਾਗਿਆਂ ਇਸ ਬੁਲੰਦ ਆਤਮਕ ਅਵਸਥਾ ਵਾਲਿਆਂ ਲਈ ਇਹ ਬੋਲ ਆਖੇ ਨੇ, ਉਹਨਾਂ ਨੂੰ ਹੀ ਦਿਖਾਈ ਪੈਂਦਾ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਉਹਨਾਂ ਵਡਭਾਗੇ ਬੁਲੰਦ ਆਤਮਕ ਅਵਸਥਾ ਵਾਲਿਆਂ ਨੂੰ ਦਿਖਾਈ ਪੈਂਦਾ ਹੈ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਹੀਂ ਹੋਰ। ਗੁਰੂ ਬਿਨਾਂ ਹੋਰ ਕੋਈ ਦਿਖਾਈ ਨਹੀਂ ਪੈਂਦਾ, ਗੁਰੇ ਦਿਖਾਇਓ ਲੋਏ ਨਾ, ਇਤੈ ਉਤੈ ਘੱਟ 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 ਘੱਟ, ਤੂੰ ਤੂੰ ਮੋਹੇ ਨਾ। ਆਪਣਾ ਭਾਵ ਆਪਾ ਭਾਵ ਮਿਟ ਜਾਂਦਾ ਹੈ ਅਤੇ ਪ੍ਰਭੂ ਦਾ ਦੀਦਾਰ ਜਿਹੜਾ ਨਾ ਉਹ ਨਾਜ਼ਲ ਹੁੰਦਾ, ਪ੍ਰਗਟ ਹੁੰਦਾ, ਉਹ ਇਸ 'ਤੇ ਬਰਸ ਪੈਂਦਾ ਹੈ ਅਤੇ ਫਿਰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ। ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਖ ਪਿਵਨ ਕੀ, ਬੰਸਤ ਸਿੱਧ ਕੋ ਬਿੱਧ ਮਿਲਾਇਓ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਿਆਣ, ਤੀਰ ਬਿਪਾਸ ਬਣਾਇਓ, ਗਇਓ ਦੁੱਖ ਦੂਰ ਬਰਖਨ ਕੋ। ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈਂ। ਬੈਰਾਗ ਦੀ ਅਵਸਥਾ ਬਣਦੀ ਹੈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਅੰਮ੍ਰਿਤ ਲਬਰੇਜ਼ ਬੋਲ ਨੇ, ਬੜੇ ਮਹਾਂਬਚਨ ਸਾਹਿਬ ਨੇ ਸਾਡੀ ਝੋਲੀ 'ਚ ਪਾਏ ਹਨ। ਆਓ ਇਹਨਾਂ ਅੰਮ੍ਰਿਤ ਬਚਨਾਂ ਦਾ ਪਾਠ ਅਤੇ ਅੱਖਰੀ ਅਰਥ ਸਰਵਣ ਕਰੀਏ। ਪੇਸ਼ਤਰ ਇੱਕ ਦਫਾ ਜਿਤਨੇ ਬੈਠੇ ਹੋ ਨਾ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਤੱਖ ਦੀਦਾਰ ਦਾ ਅਨੁਭਵ ਕਰਦੇ ਹਾਂ। ਭਾਵੇਂ ਇੱਥੇ ਸਾਹਿਬ ਜੀ ਦੇ ਦਰਬਾਰ 'ਚ ਬੈਠੇ ਹੋ ਅਤੇ ਭਾਵੇਂ ਆਪਣੇ ਘਰ PTC ਚੈਨਲ ਰਾਹੀਂ ਸਰਵਣ ਕਰ ਰਹੇ ਹੋ, ਆਪਣੇ ਪਰਿਵਾਰ ਵਿੱਚ ਬੈਠੇ ਹੋ, ਇੱਕ ਵਾਰੀ ਸਾਰੇ ਜਗਤ ਦੇ ਜਿਤਨੇ ਵੀ ਸਰਵਣ ਕਰ ਰਹੇ ਹੋ ਹਾਜ਼ਰੀ ਲਵਾਓ, ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਗੱਜ ਕੇ ਆਖੋ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ।
ਗੁਰੂ ਰਾਮਦਾਸ ਸਾਹਿਬ ਜੀਆਂ ਦੇ ਅੰਮ੍ਰਿਤ ਬੋਲ ਧਨਾਸਰੀ ਰਾਗ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 670 ਨੰਬਰ ਅੰਮ੍ਰਿਤਮਈ ਅੰਗ 'ਤੇ ਮੌਜੂਦ ਹਨ। ਇਹ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਗਤੀਆਂ ਨੇ ਨਾ, ਇੱਕ ਇੱਕ ਪੰਗਤੀ ਅੰਮ੍ਰਿਤ ਰਸ ਦਾ ਦਰਿਆ ਹੈਗਾ, ਅਤੇ ਦਰਿਆ ਹੀ ਨਾ ਆਖੀਏ ਬਲਕਿ ਮਹਾਂਸਾਗਰਾਂ ਦਾ ਸਾਗਰ ਇੱਕ ਇੱਕ ਪੰਗਤੀ ਨਹੀਂ, ਇੱਕ ਇੱਕ ਅੱਖਰ ਮਹਾਰਾਜ ਦਾ ਹੈਗਾ। ਰੋਮ ਰੋਮ ਰਸ ਨਾਲ ਭਰ ਜਾਂਦਾ ਹੈ। ਬੜੇ ਅੰਮ੍ਰਿਤਮਈ ਬੋਲ ਸਾਹਿਬ ਜੀਆਂ ਨੇ 670 ਨੰਬਰ ਮੁਬਾਰਕ ਅੰਗ 'ਤੇ ਆਖੇ ਹਨ ਜੀ।
ਮੇਰੀ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ,
ਇਹ ਮੇਰੇ ਸੈਨਸਾ ਮਿਹਰ ਕਰ, ਮੇਰੇ ਬਖਸ਼ਿਸ਼ ਕਰ ਮੇਰੇ 'ਤੇ, ਮੈਨੂੰ ਤੇਰੇ ਦੀਦਾਰ ਦਾ ਸੁਖ ਪ੍ਰਾਪਤ ਹੋਵੇ।
ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਏ।
ਇਹ ਨਿਰੰਕਾਰ ਤੇਰੇ ਦੀਦਾਰ ਤੋਂ ਬਿਨਾਂ ਜੋ ਮੇਰਾ ਹਿਰਦਾ ਤੜਪਦਾ ਹੈ, ਹਰ ਇੱਕ ਦਾ ਹੀ ਤੜਪਦਾ। ਜਿਤਨੇ ਵੀ ਸੰਸਾਰ ਦੇ ਲੋਕ ਦੁਖੀ ਨੇ ਉਹਨਾਂ ਦੇ ਦੁੱਖਾਂ ਦੇ ਭਿਆਨਕ ਜ਼ਖਮਾਂ 'ਤੇ ਮਹਾਰਾਜ ਨੇ ਇਹਨਾਂ ਬਚਨਾਂ ਨਾਲ ਮਰਹਮ ਲਗਾਉਣ ਦਾ ਯਤਨ ਕੀਤਾ। ਉਹਨਾਂ ਜ਼ਖਮਾਂ ਨੂੰ, ਵੇਦਨਾ ਭਰੇ ਜੀਵਨ ਹਿਰਦਿਆਂ ਨੂੰ ਅੰਮ੍ਰਿਤ ਰਸ ਨਾਲ ਭਰਨ ਦਾ ਸਾਹਿਬ ਨੇ ਯਤਨ ਕੀਤਾ ਹੈ। ਕਹਿੰਦੇ ਨੇ, ਹੇ ਨਿਰੰਕਾਰ, ਤੇਰੇ ਦਰਸ਼ਨ ਦਾ ਸੁੱਖ ਪ੍ਰਾਪਤ ਹੋਵੇ। ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਹਾ ਜਾਣੇ ਕੋਈ। ਤੇਰੇ ਬਗੈਰ ਮੇਰੇ ਹਿਰਦੇ ਦੀ ਇਸ ਪੀੜਾ ਨੂੰ ਹੋਰ ਕੋਈ ਜਾਣ ਹੀ ਨਹੀਂ ਸਕਦਾ।
ਰਹਾਓ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ।
ਹੇ ਨਿਰੰਕਾਰ, ਤੂੰ ਮੇਰਾ ਸੱਚਮੁੱਚ ਮਾਲਕ ਹੈਗਾ, ਮੇਰਾ ਸ਼ਹਿਨਸ਼ਾਹ ਹੈਗਾ ਹੈ ਤੇ ਸਦੀਵੀ ਰਹਿਣ ਵਾਲਾ ਹੈ।
ਤੇਰਾ ਕੀਆ ਸੱਚ ਸਭ ਹੋਏ।
ਜੋ ਤੂੰ ਜਗਤ ਤੇ ਪੈਦਾ ਕੀਤਾ ਹੈ ਉਸ ਵਿੱਚ ਵੀ ਕੋਈ ਕਮੀ ਦਿਖਾਈ ਨਹੀਂ ਪੈਂਦੀ। ਤੁਸੀਂ ਦੇਖ ਲਓ, ਕੋਈ ਊਣ ਤਾਂ ਹੀ ਦਿਖਾਈ ਪੈਂਦੀ ਹੈ, ਊਣੀ ਨਾਹੀਂ, ਝੋਣੀ ਨਾਹੀਂ, ਨਾ ਹੀ ਕਿਸੇ ਵੇ ਹੋਣੀ। ਕੁਛ ਐਸਾ ਦਿਖਾਈ ਨਹੀਂ ਪੈਂਦਾ ਜਿਸ ਨੂੰ ਅਧੂਰਾ ਕਹਿ ਦੇਈਏ। ਜੇ ਇੱਕ ਹਾਥੀ ਨੂੰ ਦੇਖਦੇ ਹਾਂ ਪੂਰਾ ਹੈਗਾ, ਉਹਦੇ ਪੈਰ ਨੇ, ਉਹਦੇ ਨੇਤਰ ਨੇ, ਉਸਦੇ ਸਰਵਣ ਨੇ, ਉਸਦੇ ਸਰੀਰ ਦਾ ਰੋਮ ਰੋਮ ਪੂਰਾ ਹੈ, ਅਤੇ ਕਦੀ ਛੋਟੀ ਜਿਹੀ ਕੀੜੀ ਨੂੰ ਚੱਲਦੇ ਹੋਏ ਦੇਖਣ, ਉਸਦੇ ਪੈਰਾਂ ਦੇ ਨਖੂਨ ਤੱਕ ਕਰਤਾ ਪੁਰਖ ਨੇ ਪੂਰੇ ਹੀ ਬਣਾਏ ਨੇ। ਪੂਰੇ ਕਾ ਕੀਆ ਸਭ ਕਿਸ ਪੂਰਾ, ਘੱਟ ਵੱਧ ਕਿਸ ਨਾਹੀ। ਹੇ ਨਿਰੰਕਾਰ, ਤੇਰਾ ਕੀਆ ਸੱਚ ਸਭ ਹੋਏ। ਜੋ ਤੂੰ ਪੈਦਾ ਕੀਤਾ ਹੈ ਉਸ ਵਿੱਚ ਕਮੀ ਕੋਈ ਨਹੀਂ। ਜੇ ਸਾਗਰ ਵੀ ਸਾਜਿਆ ਤਾਂ ਪੂਰਾ ਸਾਜਿਆ, ਸੂਰਜ ਪੂਰਾ ਬਣਾਇਆ, ਇੱਕ ਕਿਰਨ ਪੂਰੀ ਬਣਾਈ, ਜਲ ਦਾ ਇੱਕ ਕਤਰਾ ਪੂਰਾ ਬਣਾਇਆ ਹੈ, ਅਧੂਰਾ ਨਹੀਂ, ਅਧੂਰਾ ਕੁਛ ਵੀ ਨਹੀਂ ਬਣਾਇਆ। ਅਤੇ ਫਿਰ ਸਾਡਾ ਜੀਵਨ ਸੁੱਖਾਂ ਤੋਂ ਵਾਂਝਾ ਕਿਵੇਂ ਬਣਾ ਸਕਦਾ? ਇਹ ਸੁੱਖ ਅਸੀਂ ਆਪ ਪ੍ਰਾਪਤ ਨਹੀਂ ਕਰਦੇ ਪਏ, ਅੰਮ੍ਰਿਤ ਵੇਲਾ ਮੰਗ ਕੇ ਜਾਣਾ ਮਹਾਰਾਜ ਕੋਲ, ਤਰਲਾ ਕਰਨਾ, ਇਹ ਛੋਟੀ ਦਾਤ ਨਹੀਂ ਹੈ। ਅੰਮ੍ਰਿਤ ਵੇਲੇ ਜਾਪ ਲਈ ਜ਼ਰੂਰ ਪ੍ਰਾਰਥਨਾ ਕਰਨਾ, ਜੇ ਅੰਮ੍ਰਿਤ ਪਾਨ ਕੀਤਾ ਤਾਂ ਮੁਬਾਰਕ, ਨਹੀਂ ਤਾਂ ਅੰਮ੍ਰਿਤ ਪਾਨ ਹੋ ਜਾਏ ਇਹ ਵੀ ਪ੍ਰਾਰਥਨਾ ਕਰਕੇ ਜਾਣ, ਬਈ ਹੇ ਗੁਰੂ ਤੇਰੇ ਅੰਮ੍ਰਿਤ ਸਰ ਆਏ ਹਾਂ, ਅਤੇ ਅੰਮ੍ਰਿਤ ਵੇਲੇ ਤੋਂ, ਅੰਮ੍ਰਿਤ ਦੀ ਦਾਤ ਤੋਂ, ਅੰਮ੍ਰਿਤ ਨਾਮ ਤੋਂ ਮਨ ਵਾਂਝਾ ਨਾ ਰਹਿ ਜਾਏ, ਕਿਉਂਕਿ ਤੇਰਾ ਕੀਤਾ ਸਭ ਕੁਝ ਪੂਰਾ ਹੈ। ਮੈਨੂੰ ਵੀ ਨਾਮ ਜਪਾ ਤੇ ਪੂਰਾ ਹੋਣ ਦਾ ਬਲ ਪ੍ਰਦਾਨ ਕਰ।
ਝੂਠਾ ਕਿਸ ਕਉ ਆਖੀਐ ਸਾਹਾ, ਦੂਜਾ ਨਾਹੀਂ ਕੋਏ।
ਹੇ ਨਿਰੰਕਾਰ, ਫਿਰ ਝੂਠਾ ਵੀ ਕਿਉਂ ਕਿਸੇ ਨੂੰ ਆਖਿਆ ਜਾਏ? ਕਿਉਂਕਿ ਤੇਰੇ ਬਗੈਰ ਹੋਰ ਦੂਜਾ ਹੈ ਹੀ ਕੋਈ। ਜਦ ਐਸੀ ਅਵਸਥਾ ਬਣਦੀ ਹੈ ਨਾ, ਫਿਰ ਸਿੱਖ ਦੀਦਾਰ ਦਾ ਹੀ ਮੰਗ ਕਰਦਾ ਹੈ, ਸਿੱਖ ਦੀਦਾਰ ਦੀ ਮੰਗ ਕਰਦਾ ਹੈ, ਵਪਾਰ ਦੀ ਮੰਗ ਨਹੀਂ ਕਰਦਾ। ਇੱਕ ਮੈਨੂੰ ਸਿੱਖ ਇਤਿਹਾਸ ਦੀ ਅੰਮ੍ਰਿਤ ਗਾਥਾ ਖਿਆਲ ਹੋਏ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦ ਇੱਧਰ ਮਾਲਵਾ ਦੇਸ਼ ਵਿੱਚ ਗਏ ਨੇ ਨਾ, ਜਿਸ ਨੂੰ ਸਾਹਿਬ ਨੇ ਲੱਖੀ ਜੰਗਲ ਦਾ ਖਿਤਾਬ ਪ੍ਰਦਾਨ ਕੀਤਾ। ਵੈਸੇ ਲੱਖੀ ਜੰਗਲ ਇੱਧਰ ਕਰਾਚੀ ਵਾਲੇ ਪਾਸੇ ਹੈਗਾ ਹੈ, ਜਿਹਦੇ ਵਿੱਚ ਘੋੜੇ ਆਦਿਕ ਕੀਮਤੀ ਜਾਨਵਰ ਪੈਦਾ ਹੋਣ ਦਾ ਭਾਰੀ ਸਾਜੋ ਸਮਾਨ ਪਾਇਆ ਜਾਂਦਾ। ਉੱਥੋਂ ਦੇ ਘੋੜੇ ਖਾਸ ਕਰਕੇ ਪ੍ਰਸਿੱਧ ਨੇ ਅਤੇ ਉਸਨੂੰ ਲੱਖੀ ਜੰਗਲ ਆਖਿਆ ਜਾਂਦਾ। ਮਹਾਰਾਜ ਨੇ ਉਜਾੜਾਂ ਵਿੱਚ ਆਖਿਆ ਸੀ ਇਹ ਲੱਖੀ ਜੰਗਲ ਹੈ, ਅਤੇ ਮਾਲਵੇ ਦੀ ਇੱਕ ਧਾਰਨਾ ਸੱਦ ਹੈਗੀ ਹੈ, ਗੀਤ ਹੈਗਾ ਹੈ। ਮਹਾਰਾਜ ਨੇ ਬੋਲ ਵੀ ਆਖੇ, ਕਿਤਨੇ ਮਹਾਂ ਬੋਲ ਨੇ, ਆਪ ਸਰਵਣ ਕਰਦੇ ਹੋ, ਪੜ੍ਹਦੇ ਹੋ, ਲੱਖੀ ਜੰਗਲ ਖਾਲਸਾ ਆਏ ਦੀਦਾਰ ਕਿਤੋਂ ਨੇ, ਸੁਣ ਕੇ ਸਦ ਮੈਹੀ ਦਾ ਮੇਹੀ ਪਾਣੀ ਪਕਾ ਮੁੱਤੋ ਨੇ। ਇਤਨਾ ਪ੍ਰੇਮ ਵਿੱਚ ਹਿਰਦਾ ਉਮੜਿਆ, दीदार दी इतनी तड़प है कि जदों माही दी सदा सुनाई पई फिर गवां मझां जिवें घा पानी छड्ड देंदियां। गुरसिखां नूं पता लग्या महाराज लखी जंगल दीदार प्रदान करदे पए ने, ते फिर जिथे है सन उत्थे ही कम कार छड्ड दित्ते। दौड़ पए किसे नाल ना रलिया काई, पुछया भी नहीं तू जाना है कि नहीं जाना। जिदे हथ विच दात्री सी उसने उत्थे गड्ड दित्ती जिथे फसल कटदा पिया सी। जिहड़ा दुकान विच बैठा सी उसने अपनी दुकान नूं उत्थे ही ताला लाया, आख्या कोई गल नहीं कम कार चलदे रहणगे, दीदार बिना जीविया नहीं जाता, दर्शन बिना साह नहीं लिया आता। पहले जिंदगी ले आईए फिर जिंदगी दे साधन लभ लवांगे। किसे नाल ना रलिया काई, कितने महाबोल साहब ने आखे ने, फिर कहंदे ने तां ही मन प्रसन्न होया जदों जाके दीदार प्राप्त किया। उस लखी जंगल विच एक दान सिंह नाम का सज्जन हैगा सी, महाराज के कोल आनंदपुर साहब भी सेवा करता रहा। मुकतसर विच इसने जंग विच बहुत जोहर दिखाए, तो इत्थे भी महाराज की सेवा च हैगा सी भाई दान सिंह। तुसी पढ़ लेना इतिहास, जद कुछ एक ने कहा भई सानू तनखा चाहीदी है, रोजीना चाहीदा है, फिर महाराज ने सारिआं नूं रोजीना दित्ता सी, आख्या लै लो गुरु दे घर सब कुछ हैगा है। भाई दान सिंह भी खड़े सन, ते साहब कहण लगे दान सिंह जी तुसी भी रोजीना लै लो तनखा लै लो। भाई दान सिंह बच्चिआं दी तरह जार जार रोण लग पए, महाराज दे कदमां नूं गल वकड़ी कीती, चरणां नूं हंझुआं नाल धो दित्ता। साहब ने उठाया ते आख्या दान सिंह जी मंग लवो जो मंगना है, धन देंदे आ राज देंदे आ। भाई दान सिंह जिया के हाथ जुड़ गए सन, हंजुआं दियां मालावां नेत्रां चो हंजुआं दे दरिया चल पए सन। साडे इतिहास विच बोल लिखे हुए ने दर्ज ने कि सुन कर दान सिंह कर जोरे, पोत दूध धन सब कर मोरे। हे गुरु गोबिंद सिंह महाराज तुहाडी मेहर नाल दुध पुत्र धन सब कुछ मेरे घर हैगा है, दूध पोत धन सब कर मोरे। फिर की चाहीदा है दान सिंह जी, ते हाथ जोड़ के आखण लगे हे गुरु गोबिंद सिंह महाराज कर किरपा अपनों कर लीजै, कर किरपा कृपा करो सिखी मोहे दीजै। बड़े महाबोल ने अपनों कर लीजै, मैनू अपना बना लवो, मैनू होर कुछ नहीं चाहीदा, मैनू थोड़ा दीदार चाहीदा है, थोड़े दीदार दी बरकत चाहीदी है। ये जिन्हां नू समझ आया उन्हां दी गल हैगी, पर जिन्हां नू समझ नहीं आया ਉਹ ਕਹਿੰਦੇ ਨੇ ਦਿਖਣ ਹੀ ਨਾ ਹੈਗੇ ਹੀ ਕਿਉਂ ਨੇ, ਚਾਹੀਦੇ ਹੀ ਨਹੀਂ ਹੈਗੇ। ਮਹਾਰਾਜ ਨੇ ਬੜੇ ਗਹਿਰੇ ਬੋਲ ਆਖੇ ਨੇ ਹੇ ਪ੍ਰਭੂ ਤੇਰੇ ਬਿਨਾਂ ਦੂਜਾ ਹੋਰ ਹੈ ਹੀ ਕੋਈ ਨਹੀਂ, ਤੇਰੇ ਦੀਦਾਰ ਦੀ ਬਰਕਤ ਹੈ, ਇਸ ਲਈ ਕਿਸੇ ਨੂੰ ਝੂਠਾ ਵੀ ਨਹੀਂ ਕਹਿ ਸਕਦੇ।
ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝੇ ਧਿਆਵ ਹੀ ਦਿਨ ਰਾਤ।
ਹੇ ਨਿਰੰਕਾਰ ਤੂੰ ਜੋਤ ਰੂਪ ਹੋ ਕੇ ਸਾਰਿਆਂ ਵਿੱਚ ਵਰਤਦਾ ਪਿਆ, ਅਤੇ ਸਾਰਿਆਂ ਨੂੰ ਇਹ ਤੌਫੀਕ ਵੀ ਹੈ ਕਿ ਉਹ ਤੇਰੇ ਹੀ ਧਿਆਨ ਵਿੱਚ ਨੇ, ਤੈਨੂੰ ਹੀ ਧਿਆਉਂਦੇ ਪਏ ਨੇ, ਜਪਦੇ ਪਏ ਹਨ।
ਸਭ ਤੁਝ ਹੀ ਥਾ ਉਹ ਮੰਗਦੇ ਮੇਰੀ ਸਾਹਾ, ਤੂੰ ਸਭਨਾ ਕਰੇ ਇੱਕ ਦਾਤ।
ਤੂੰ ਸਾਰੇ ਜਗਤ ਨੂੰ ਇੱਕੋ ਹੀ ਹੈ ਦਾਤਾਂ ਦੇਣ ਵਾਲਾ, ਅਤੇ ਸਾਰਾ ਜਗਤ ਤੇਰੇ ਕੋਲੋਂ ਹੀ ਮੰਗਦਾ ਪਿਆ ਹੈ। ਜਾਚਕ ਅਨੇਕ ਸੋ ਏਕ ਦਵਈਆ, ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਇੱਕ ਨਾਲ ਜੋੜਿਆ, ਇੱਕ ਦੀ ਗੱਲ ਹੈ, ਹੋਰ ਦੂਜਾ ਕੋਈ ਦਿਖਾਈ ਨਹੀਂ ਪੈਂਦਾ, ਇਸ ਗੱਲ ਦੀ ਮੈਨੂੰ ਪ੍ਰਸੰਨਤਾ ਹੋ ਰਹੀ। ਹੁਣ ਤੋਂ ਹੀ ਮੈਂ ਇਹ ਬੇਨਤੀ ਸਾਰੇ ਸਿੱਖ ਜਗਤ ਦੇ ਚਰਨਾਂ 'ਚ, ਸਾਰੇ ਗੁਰੂ ਨਾਨਕ ਨਾਮ ਲੇਵਾ ਹਿਰਦਿਆਂ ਦੇ ਜਿਨ੍ਹਾਂ ਕੋਲ ਹਿਰਦਾ ਰੱਖਦੇ ਨੇ ਜਿਹੜੇ, ਬੇਨਤੀ ਕਰਨਾ ਚਾਹੁੰਦਾ ਹਾਂ ਬਈ ਅਗਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਗਰੀਬ ਨਵਾਜ਼ ਪਾਤਸ਼ਾਹ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾਣ। ਅਸੀਂ ਵਡਭਾਗੇ ਹਾਂ, ਸਾਡੇ ਜੀਵਨ ਵਿੱਚ ਇਹ ਸਮਾਂ ਆ ਰਿਹਾ ਹੈ। ਗੁਰੂ ਸਭ ਨੂੰ ਤੌਫੀਕ ਦੇਵੇ ਵੱਡੇ ਪੱਧਰ 'ਤੇ, ਵਿਸ਼ਵ ਪੱਧਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਹ ਮਹਾਨ ਪੁਰਬ ਮਨਾਏ ਜਾ ਰਹੇ ਹਨ। ਤੁਸੀਂ ਅੱਜ ਤੋਂ ਹੀ ਇਸ ਤਰ੍ਹਾਂ ਕਰੋ ਬਈ ਤੁਹਾਡਾ ਕੋਈ ਵੀ ਸਮਾਗਮ ਹੋਵੇ, ਭਾਵੇਂ ਕੋਈ ਕਾਰਡ ਹੀ ਛਪਾਉਣਾ ਹੋਵੇ, ਉਸ ਸਮਾਗਮ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਹੁੰਦੇ ਹੋਵਣ ਅਤੇ ਉੱਤੇ ਲਿਖ ਦੇਣਾ 550 ਸਾਲਾ ਗੁਰੂ ਨਾਨਕ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈਗਾ। ਚਲੋ ਜੇ ਕੋਈ ਨਹੀਂ ਵੀ ਪ੍ਰਿੰਟ ਕਰਾਉਂਦਾ ਤਾਂ ਸ਼ੋਰਟ ਨੋਟਿਸ 'ਤੇ ਆਪਣੇ ਘਰ ਬੈਠ ਕੇ ਲੋਕ ਕਰਦੇ, ਕੋਈ ਸੁਖਮਨੀ ਸਾਹਿਬ ਦਾ ਪਾਠ ਕਰਦਾ, ਕੋਈ ਬੀਬੀਆਂ ਦਾ ਜਥਾ, ਕੋਈ ਵੀਰਾਂ ਦਾ ਜਥਾ ਮਿਲ ਕੇ ਕੀਰਤਨ ਹੀ ਕਰ ਲੈਂਦੇ ਨੇ। ਉੱਥੇ ਇੱਕ ਸ਼ਬਦ ਜ਼ਰੂਰ ਬੋਲ ਦਿਆ ਕਰੋ ਕਿ ਇਹ ਸਮਾਗਮ ਭਾਵੇਂ ਛੋਟੇ ਜਿਹੇ ਇਕੱਠ ਦਾ ਹੈਗਾ ਹੈ, ਪਰ ਵੱਡੇ ਸਾਹਿਬ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈਗਾ ਹੈ। ਛੋਟਾ ਜੈਕਾਰਾ, ਥੋੜ੍ਹਾ ਵੱਡਾ ਬੁਲਾਇਆ ਕਰੋ। ਮਹਾਰਾਜ ਜੀ ਦੇ ਸਮਾਗਮਾਂ ਵਿੱਚ ਅਸੀਂ ਸ਼ਾਮਲ ਹੋਣਾ ਹੈ, ਫਿਰ ਪਤਾ ਚੱਲੇਗਾ ਹੇ ਨਿਰੰਕਾਰ ਤੇਰੇ ਬਿਨਾਂ ਦੂਜਾ ਕੋਈ ਹੈ ਹੀ ਨਹੀਂ, ਸਾਰਾ ਜਗਤ ਤੇਰੇ ਕੋਲੋਂ ਹੀ ਮੰਗਦਾ ਪਿਆ ਹੈ।
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾਹੇ।
ਸਾਰਾ ਜਗਤ ਤੇਰੀ ਆਗਿਆ ਵਿੱਚ ਹੀ ਵਰਤਦਾ ਪਿਆ। ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਤੇਰੀ ਆਗਿਆ ਤੋਂ ਬਾਹਰ ਹੈ ਨਿਰੰਕਾਰ ਕੋਈ ਹੈ ਹੀ ਨਹੀਂ, ਸਭ ਤੇਰੀ ਰਜ਼ਾ ਵਿੱਚ ਚੱਲਦੇ ਪਏ ਨੇ। ਅਤੇ ਜਦ ਕੋਈ ਗਲਾਜ਼ਤ ਨਾਲ ਭਰਿਆ ਵੀ ਦਿਖਾਈ ਪਵੇ ਨਾ, ਤਾਂ ਇਹੀ ਪ੍ਰਾਰਥਨਾ ਕਰਨਾ, ਹੇ ਗੁਰੂ ਤੇਰੀ ਰਜ਼ਾ ਵਰਤੇ ਅਤੇ ਇਸ ਦਾ ਜੀਵਨ ਵੀ ਅੰਮ੍ਰਿਤ ਵੇਲੇ ਵਾਲਾ ਬਣ ਜਾਏ, ਨਾਮ ਵਾਲਾ ਬਣ ਜਾਏ, ਤੇਰੇ ਦੀਦਾਰ ਵਾਲਾ ਬਣ ਜਾਏ। ਇਸ ਲਈ ਤਾਂ ਇਹ ਅੰਮ੍ਰਿਤਮਈ ਬੋਲ ਅਸੀਂ ਰੋਜ਼ ਪ੍ਰਾਰਥਨਾ 'ਚ ਕਹਿੰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਮੰਗਦੇ ਹਾਂ ਸਰਬੱਤ ਦਾ ਭਲਾ, ਐਸੀ ਤੇਰੀ ਰਜ਼ਾ ਵਰਤ ਜਾਏ, ਐਸੀ ਤੇਰੀ ਆਗਿਆ ਵਰਤੇ, ਕਿਉਂਕਿ ਤੇਰੇ ਹੁਕਮ ਵਿੱਚ ਹੀ ਸਾਰਾ ਜਗਤ ਹੈ ਤੇ ਤੇਰੀ ਆਗਿਆ ਤੋਂ ਬਾਹਰ ਕੋਈ ਵੀ ਨਹੀਂ ਹੈਗਾ।
ਸਭ ਜੀਵ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝੀ ਮਾਹੇ ਸਮਾਹੇ।
ਹੇ ਨਿਰੰਕਾਰ, ਸਾਰਾ ਜਗਤ ਤੇ ਜਗਤ ਦੇ ਜੀਵਾਂ ਦਾ ਜੀਵਨ ਤੇਰੇ ਕਰਕੇ ਹੀ ਚੱਲਦਾ ਪਿਆ, ਸਾਰੇ ਜੀਵ ਤੇਰੇ ਹੀ ਹੈਗੇ ਨੇ ਤੇ ਤੂੰ ਸਾਰਿਆਂ ਦਾ ਮਾਲਕ ਹੈ। ਸਭ ਜੀਵ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝ ਹੀ ਮਾਹੇ ਸਮਾਹੇ, ਅਤੇ ਸਾਰੇ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਨ, ਤੇਰੇ ਵਿੱਚ ਹੀ ਸਮਾ ਰਹੇ ਹਨ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਉ ਹੈ ਮੇਰੇ ਸਾਹਿਬ।
ਹੇ ਨਿਰੰਕਾਰ, ਹੇ ਮੇਰੇ ਸ਼ਹਿਨਸ਼ਾਹ, ਹੇ ਮੇਰੇ ਸਾਹਿਬ, ਸਾਰਾ ਜਗਤ ਤੇਰੀ ਆਸ ਵਿੱਚ ਹੀ ਬੈਠਾ ਹੋਇਆ, ਸਾਰੇ ਜਗਤ ਨੂੰ ਤੇਰੀ ਆਸ ਹੈ। ਸਭਨਾ ਕੀ ਤੂੰ ਆਸ ਹੈ ਮੇਰੇ ਸਾਹਾ, ਸਾਰਿਆਂ ਦੀ ਆਸ ਹੋਣ ਤੋਂ ਭਾਵ ਇਹ ਹੈ ਸਭ ਦੀਆਂ ਮੁਰਾਦਾਂ ਪੂਰੀਆਂ ਕਰਦਾ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਇੰਦੌਰ ਦੀ ਗੱਲ ਹੋਵੇਗੀ। ਮੈਂ ਨਵਾਂ ਨਵਾਂ ਮਸਕੀਨ ਜੀ ਦੇ ਨਾਲ ਆਇਆ ਸੀ ਅਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਮੇਰੀਆਂ ਕੁਝ ਖਾਹਿਸ਼ਾਂ ਹੈਗੀਆਂ ਨੇ, ਕਿਵੇਂ ਪੂਰੀਆਂ ਹੋ ਜਾਵਣ। ਮੈਨੂੰ ਕਹਿਣ ਲੱਗੇ, ਇੱਕੋ ਹੀ ਹੈ ਜੋ ਸਾਰੇ ਬ੍ਰਹਿਮੰਡ ਦੀਆਂ, ਤੇਰੀਆਂ ਤਾਂ ਕੋਈ ਖਾਸ ਨਹੀਂ ਹੈਗੀਆਂ, ਸਾਰੇ ਬ੍ਰਹਿਮੰਡ ਦੀਆਂ ਖਾਹਿਸ਼ਾਂ ਪੂਰੀਆਂ ਕਰਦਾ ਹੈ, ਔਰ ਉਹ ਪੂਰੀਆਂ ਕਰਨ ਵਾਲਾ ਕਰਤਾ ਪੁਰਖ ਆਪ ਹੈਗਾ। ਹੋਰ ਕਿਸੇ ਨੂੰ ਆਖਣ ਦੀ ਲੋੜ ਨਹੀਂ। ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ। ਹਰ ਇੱਕੋ ਦਾਤਾ ਸੇਵੀ ਹੈ, ਮਨ ਚਿੰਦਿਆ ਪਾਈ ਹੈ, ਸਾਰੀਆਂ ਬਰਕਤਾਂ ਪ੍ਰਭੂ ਕੋਲੋਂ ਮਿਲਦੀਆਂ ਹਨ। ਇਸ ਲਈ ਹੇ ਨਿਰੰਕਾਰ, ਤੂੰ ਸਾਰਿਆਂ ਦੀਆਂ ਆਸਾਵਾਂ ਪੂਰੀਆਂ ਕਰਦਾ ਹੈ ਅਤੇ ਸਾਰਿਆਂ ਦੇ ਧਿਆਨ ਵਿੱਚ ਮੇਰੇ ਸੈਨਸਾ ਤੂੰ ਹੈਗਾ ਹੈ, ਅਤੇ ਤੇਰੇ ਧਿਆਨ 'ਚ ਹੇ ਮੇਰੇ ਮਾਲਕ ਸਾਰਾ ਜਗਤ ਹੈ।
ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤ ਸਾਹ।
ਹੇ ਮੇਰੇ ਸੈਨਸਾ, ਮੇਰੇ ਵਿੱਚ ਤਾਂ ਕੋਈ ਗੁਣ ਨਹੀਂ ਹੈਗਾ। ਕਿਤਨੇ ਮਹਾਂ ਬੋਲ ਨੇ ਹਰ ਜੀਓ, ਸਭ ਕੋ ਤੇਰੇ ਵਸ, ਅਸਾਂ ਜ਼ੋਰ ਨਹੀਂ ਜੇ ਕਿਸ ਕਰ ਹਮ ਸਕ ਹੈ। ਜਿਉਂ ਭਾਵੈ ਤਿਵੇਂ ਬਖਸ਼, ਜਿਉਂ ਭਾਵੈ ਤਿਉਂ ਰਾਖ, ਹਰ ਪ੍ਰਭ ਤੇਰੇ ਆ ਕੇਤੇ ਗੁਣ ਹੋ ਅਸੰਖ ਅਵਗੁਣ ਮੇਰੇ। ਮੇਰੇ ਅਵਗੁਣ ਗਿਣੇ ਨਹੀਂ ਜਾਂਦੇ। ਇਸ ਲਈ ਹੇ ਮੇਰੇ ਸਹਿਨਸਾ, ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ। ਹੇ ਮੇਰੇ ਪਿਆਰੇ, ਹੇ ਸਦੀਵੀ ਰਹਿਣ ਵਾਲੇ ਕਰਤਾ ਪੁਰਖ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਮੇਰੇ ਸਹਿਨਸਾ ਜਿਵੇਂ ਭਾਵੇ ਤਿਵੇਂ ਮੈਨੂੰ ਰੱਖ ਲੈ। ਸਤਿਗੁਰੂ ਮਿਹਰਾਂ ਕਰ ਦੇਵਣ, ਸਾਨੂੰ ਸਾਰਿਆਂ ਨੂੰ ਦੀਦਾਰ ਦਾ ਸੁੱਖ ਪ੍ਰਾਪਤ ਹੋਵੇ। ਆਪ ਸਭ ਨੇ ਪ੍ਰੇਮ ਸਹਿਤ ਸਰਵਣ ਕੀਤਾ ਹੈ। ਗੁਰੂ ਸਾਰਿਆਂ ਦੇ ਅੰਦਰੋਂ ਵਿਛੋੜੇ ਦਾ ਦੁੱਖ ਮਿਟਾਵੇ ਅਤੇ ਦੀਦਾਰ ਦਾ ਸੁੱਖ ਝੋਲੀ 'ਚ ਪਾ ਕੇ ਨਿਵਾਜੇ। ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ ਹੈ। ਬਹੁਤ ਹੀ ਨਿਰਮਲ ਹਿਰਦਾ ਸ਼੍ਰੀਮਾਨ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਪ੍ਰਮੁੱਖ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਦਾਸ, ਉਹਨਾਂ ਦਾ ਧੰਨਵਾਦੀ ਹੈ। ਸਾਰੇ ਸੇਵਾਦਾਰਾਂ ਦਾ, ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਆਪ ਸਭ ਸੰਗਤਾਂ ਦਾ ਦਾਸ ਧੰਨਵਾਦੀ ਹੈ ਜਿਨ੍ਹਾਂ ਨੇ ਮਾਣ ਬਖਸ਼ਿਆ ਹੈ। ਫਿਰ ਜਦੋਂ ਸਾਹਿਬ ਸਮਾਂ ਬਖਸ਼ਣਗੇ, ਮਹਾਰਾਜ ਜੀ ਦੇ ਕਦਮਾਂ ਦੀ ਖਾਕ ਮਸਤਕ 'ਤੇ ਲਾਉਣ ਦਾ ਸੁਭਾਗ ਪ੍ਰਾਪਤ ਹੋਵੇਗਾ। ਆਪਣੇ ਆਪ ਨੂੰ ਵਡਭਾਗਾ ਜਾਣਾਂਗੇ। ਬਾਰੰਬਾਰ ਫਿਰ ਤੋਂ ਕੋਟਾਨ ਕੋਟ ਸ਼ੁਕਰਾਨਾ ਸਾਹਿਬੇ ਕਮਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੀ ਬਾਣੀ ਦਾ ਆਸਰਾ ਸਾਨੂੰ ਜੀਵਨ ਦੀਆਂ ਬਰਕਤਾਂ, ਆਨੰਦ ਦਾ ਖਜ਼ਾਨਾ ਮਿਲ ਜਾਏ, ਐਸੀ ਸਿਹਤ ਪ੍ਰਦਾਨ ਕਰਦੀਆਂ। ਮਹਾਰਾਜ ਜੀ ਦੀਆਂ ਅੰਮ੍ਰਿਤ ਪੰਕਤੀਆਂ ਹਨ। ਆਓ ਰਲ ਕੇ ਇਹਨਾਂ ਆਖਰੀ ਪੰਕਤੀਆਂ ਦਾ ਪਾਠ ਕਰੀਏ, ਫਿਰ ਅਰਦਾਸ ਵਿੱਚ ਸ਼ਾਮਲ ਹੋਣਾ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ
ਧਿਆਵ ਹੈ ਮੇਰੇ ਸਾਹ, ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।